ਵਾਰ 39 ਪੌੜੀ 17 ਵਿੱਚ ਗੁਰਮੁਖ ਜਨਾਂ ਦੀ ਸਤਸੰਗੀ ਜਨਾਂ ਦੀ ਸੱਚੀ ਰੋਹ ਰੀਤ ਜਿਹੜੀ ਹੈ ਮਰਿਆਦਾ ਹੁਣ ਉਸ ਦਾ ਫਰਮਾਨ ਕਰਦੇ। ਪਹਿਲਾਂ ਤੇ ਕਰਮ ਕਾਂਡਾਂ ਦਾ ਜ਼ਿਕਰ ਕਰ ਲਿਆ ਨਾ ਪਹਿਲੀਆਂ ਪੌੜੀਆਂ 'ਚ ਕਿ ਕੌਣ ਕੌਣ ਕਿਵੇਂ ਕਿਵੇਂ ਕਰਮ ਕਾਂਡਾਂ 'ਚ ਮਸਤਿਆ, ਹੁਣ ਸੱਚੀ ਰੋਹ ਰੀਤ ਜਿਹੜੀ ਮਰਿਆਦਾ ਹੈ ਉਸ ਦਾ ਫਰਮਾਨ ਕਰਦੇ ਨੇ। ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਨਾਸੀ, ਪੀਰਾਂ ਪੀਰ ਵਖਾਣੀ ਹੈ ਨਾਥਾਂ ਨਾਥ ਸਾਧ ਸੰਗ ਵਾਸੀ। ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ, ਸਨਮੁਖ ਮਿਲ ਪੰਚ ਆਖੀਆਂ ਬਿਰਦ ਪੰਚ ਪਰਮੇਸ਼ੁਰ ਪਾਸੀ। ਗੁਰਮੁਖ ਮਿਲ ਪਰਵਾਨ ਪੰਚ ਸਾਧ ਸੰਗਤ ਸੱਚ ਖੰਡ ਬਿਲਾਸੀ। ਗੁਰ ਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਪਾਏ ਭਗਤ ਰਹਿ ਰਾਸੀ। ਮਿੱਠਾ ਬੋਲਣ ਨਿਮ ਚੱਲਣ ਖੱਟ ਖਵਾਲਣ ਆਸ ਨਿਰਾਸੀ। ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪਰਗਾਸੀ। ਸਾਧ ਸੰਗਤ ਮਿਲ ਬੰਦ ਖਲਾਸੀ, ਸਾਧ ਸੰਗਤ ਮਿਲ ਬੰਦ ਖਲਾਸੀ। ਵਿਸ਼ਿਆਂ ਵਕਾਰਾਂ ਤੋਂ ਤੇ 84 ਲੱਖ ਦੇ ਗੇੜੇ ਤੋਂ ਬੰਦ ਖਲਾਸੀ ਹੋ ਜੇ, ਬਚਾਅ ਹੋ ਜੇ ਇਹਦੇ ਤੋਂ, ਉਹਦਾ ਸਾਧਨ ਹੈ ਗੁਰੂ ਕੀ ਸਾਧ ਸੰਗਤ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣਾ। ਇਹ ਵਡਿਆਈ ਗੁਰੂ ਨਾਨਕ ਦੇ ਦਰ ਘਰ ਨੂੰ ਪ੍ਰਾਪਤ ਹੈ। ਫਰਮਾਨ ਕਰਦੇ ਨੇ ਭਾਈ ਗੁਰਦਾਸ ਜੀ, ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਨਾਸੀ। ਅਕਾਲ ਪੁਰਖ ਨੇ, ਪਰਮੇਸ਼ਰ ਵਾਹਿਗੁਰੂ ਨੇ ਆਪ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦਾ ਆਕਾਰ ਧਾਰਿਆ, ਕਿਉਂਕਿ ਪਰਮਾਤਮਾ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ। ਜਗਤ ਨੂੰ ਤਾਰਨ ਵਾਸਤੇ, ਦੁਨੀਆ ਤੋਂ ਪਾਪਾਂ ਦਾ ਭਾਰ ਮੁਕਾਉਣ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਕਹਿਣ ਲੱਗੇ ਅਕਾਲ ਪੁਰਖ ਨੇ ਆਪ ਸਰੀਰ ਧਾਰਿਆ। ਪੰਜ ਭੂਤਕ ਕਾਇਆ ਰੱਬ ਨੇ ਆਪ ਧਾਰਨ ਕੀਤੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਵਿੱਚ। ਸਤਿਗੁਰ ਗੁਰਾਂ ਗੁਰੂ ਅਵਿਨਾਸੀ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਐਸੇ ਅਵਿਨਾਸੀ ਹਨ, ਉਹ ਗੁਰੂਆਂ ਦੇ ਵੀ ਗੁਰੂ ਹਨ, ਉਹ ਪੀਰਾਂ ਦੇ ਵੀ ਪੀਰ, ਸਾਧੂਆਂ ਦੇ ਵੀ ਸਾਧੂ, ਰੱਬੀ ਨੂਰ ਹਨ। ਉਹ ਤੇ ਨਿਰੰਕਾਰ ਆਪ ਸੰਸਾਰ ਜਗਤ ਵਿੱਚ ਸਰੀਰ ਧਾਰ ਕੇ ਪੈਦਾ ਹੋਇਆ ਹੈ। ਪੀਰਾਂ ਪੀਰ ਵਖਾਣੀਐ ਨਾਥਾਂ ਨਾਥ ਸਾਧ ਸੰਗ ਵਾਸੀ। ਗੁਰੂ ਨਾਨਕ ਦੇਵ ਸਾਹਿਬ ਅਕਾਲ ਪੁਰਖ ਆਪ ਰੂਪ ਧਾਰ ਕੇ ਆਇਆ ਬਾਬੇ ਨਾਨਕ ਦਾ। ਕਹਿੰਦੇ ਪਹਿਲੀ ਪੰਕਤੀ 'ਚ ਭਾਈ ਗੁਰਦਾਸ ਜੀ ਨੇ ਆਖਿਆ ਗੁਰੂਆਂ ਦੇ ਵੀ ਗੁਰੂ ਹਨ ਗੁਰੂ ਨਾਨਕ ਦੇਵ ਸਾਹਿਬ, ਹੁਣ ਕਹਿੰਦੇ ਪੀਰਾਂ ਦੇ ਵੀ ਪੀਰ ਹਨ, ਨਾਥਾਂ ਦੇ ਵੀ ਨਾਥ ਹਨ। ਪੀਰਾਂ ਪੀਰ ਵਖਾਣੀਐ ਨਾਥਾਂ ਨਾਥ, ਤੇ ਕਿੱਥੇ ਵੱਸਦਾ ਮੇਰਾ ਗੁਰੂ ਨਾਨਕ? ਸਾਧ ਸੰਗ ਵਾਸੀ, ਸਾਧ ਸੰਗਤ ਵਿੱਚ ਵੱਸਦਾ ਹੈ ਮੇਰਾ ਗੁਰੂ ਨਾਨਕ ਸ਼ਹਿਨਸ਼ਾਹ। ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ। ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜਾ ਸਿੱਖ ਪੰਥ ਤੋਰਿਆ, ਜਿਹੜਾ ਰਸਤਾ ਗੁਰੂ ਨਾਨਕ ਦੇਵ ਸਾਹਿਬ ਨੇ ਚਲਾਇਆ, ਨਾਨਕ ਨਿਰਮਲ ਪੰਥ ਚਲਾਇਆ, ਉਹ ਗੁਰਮੁਖਾਂ ਦਾ ਪੰਥ ਹੈ, ਉਹ ਗੁਰਸਿੱਖਾਂ ਦਾ ਪੰਥ ਹੈ, ਉਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਪੰਥ ਹੈ, ਉਹ ਨਾਮ ਜਪਣ ਸਿਮਰਨ ਕਰਨ ਤੇ ਰੱਬ ਦੀ ਇਬਾਦਤ ਵਿੱਚ ਜੁੜਨ ਵਾਲਿਆਂ ਦਾ ਪੰਥ ਹੈ, ਉਹ ਨਾਮ ਜਪਣ ਧਰਮ ਦੀ ਕਿਰਤ ਕਰਨ ਵੰਡ ਛਕਣ ਵਾਲਿਆਂ ਦਾ ਪੰਥ ਹੈ, ਉਹ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਪੰਥ ਹੈ, ਉਹ ਦੇਗ ਚਲਾਉਣ ਤੇ ਤੇਗ ਵਾਹੁਣ ਵਾਲਿਆਂ ਦਾ ਪੰਥ ਹੈ, ਉਹ ਪ੍ਰੇਮ ਰਸ ਪੁੰਚਣ ਵਾਲਿਆਂ ਦਾ ਪੰਥ ਹੈ, ਔਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਲੀਨ ਹੋ ਕੇ ਉਸ ਪਰਮਾਤਮਾ ਵਿੱਚ ਅਭੇਦ ਹੋ ਜਾਣ ਵਾਲਿਆਂ ਦਾ ਪੰਥ ਹੈ। ਕਿਸ ਨੇ ਚਲਾਇਆ ਉਹ ਪੰਥ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰਮੁਖ ਪੰਥ ਚਲਾਇਆ। ਇਹ ਗੁਰਮੁਖਾਂ ਦਾ ਪੰਥ ਆਪ ਸਤਿਗੁਰੂ ਨੇ ਤੋਰਿਆ। ਇਹ ਕੈਸਾ ਹੈ ਇਹ ਪੰਥ ਗੁਰਸਿੱਖਾਂ ਦਾ? ਗੁਰਸਿੱਖ ਮਾਇਆ ਵਿੱਚ ਉਦਾਸੀ। ਗੁਰੂ ਦੇ ਸਿੱਖ ਮਾਇਆ ਵਿੱਚ ਰਹਿ ਕੇ ਵੀ ਉਦਾਸ ਬਿਰਤੀ ਰੱਖਦੇ ਹਨ, ਭਾਵ ਗ੍ਰਸਤ ਜੀਵਨ ਵਿੱਚ ਰਹਿ ਕੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਗ੍ਰਸਤ ਜੀਵਨ ਤੇ ਮਾਇਆ ਵਿੱਚ ਰਹਿ ਕੇ ਵੀ ਉਦਾਸ ਬਿਰਤੀ ਰੱਖਦੇ, ਭਾਵ ਐਸਾ ਪੰਥ ਐਸਾ ਰਸਤਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੋਰਨਾ ਕੀਤਾ ਹੈ। ਸਨਮੁਖ ਮਿਲ ਪੰਚ ਆਖੀਆਂ, ਬਿਰਦ ਪੰਚ ਪਰਮੇਸ਼ਵਰ ਪਾਸੀ। ਜੋ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਗੁਰੂ ਨੂੰ ਮਿਲਣ, ਜਿਹੜੇ ਸਦਾ ਵਾਸਤੇ ਸੁਰਤ ਬਿਰਤੀ ਕਰਕੇ ਸਤਿਗੁਰੂ ਦੇ ਸਨਮੁਖ ਰਹਿੰਦੇ ਨੇ, ਕਹਿੰਦੇ ਉਹਨਾਂ ਨੂੰ ਪੰਚ ਆਖੀ ਦਾ ਹੈ, ਉਹ ਹੀ ਮਾਲਕ ਦੀ ਹਜ਼ੂਰੀ ਚ ਪ੍ਰਵਾਨ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਵੀ ਉਹਨਾਂ ਨੂੰ ਪੰਚ ਕਹਿ ਕੇ ਬੁਲਾਇਆ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਪੰਚਾਂ ਦਾ, ਰੱਬ ਦੇ ਪਿਆਰਿਆਂ ਦਾ ਏਕ ਧਿਆਨ, ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਹੀ ਧਿਆਨ ਲੱਗਾ। ਜਿਨ੍ਹਾਂ ਪੰਚਾਂ ਨੇ ਸੰਤਾਂ ਦਾ ਬਿਰਧ ਭਾਵ ਧਰਮ ਧਾਰਨ ਕੀਤਾ ਹੈ, ਉਹ ਨਿਰੰਕਾਰ ਪਰਮੇਸ਼ਵਰ ਦੇ ਨੇੜੇ ਰਹਿੰਦੇ ਨੇ, ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਸਮਝਦੇ ਨੇ। ਕੌਣ? ਜਿਹੜੇ ਸਤਿਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਦੇ ਦੱਸੇ ਗੁਰਮੁਖ ਪੰਥ ਦੇ ਗੁਰਸਿੱਖੀ ਰਸਤੇ ਤੇ ਚੱਲਦੇ ਨੇ। ਗੁਰਮੁਖ ਮਿਲ ਪਰਵਾਨ ਪੰਚ, ਸਾਧ ਸੰਗਤ ਸੱਚਖੰਡ ਬਿਲਾਸੀ। ਗੁਰਮੁਖਾਂ ਦਾ ਮੇਲ ਹੀ ਪੰਚ ਪ੍ਰਵਾਨ ਹੈ। ਜਿਵੇਂ ਦਾਸ ਨੇ ਬੇਨਤੀ ਕੀਤੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਉਹ ਹੀ ਪ੍ਰਧਾਨ ਨੇ, ਉਹ ਹੀ ਆਗੂ ਨੇ, ਉਹ ਹੀ ਸਤਿਕਾਰਯੋਗ ਨੇ, ਉਹ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨੇ, ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਕਬੂਲ ਨੇ। ਉਹਨਾਂ ਨੂੰ ਹੀ ਰੱਬ ਦੀ ਦਰਗਾਹ ਵਿੱਚ ਥਾਂ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਥਾਂ ਮਿਲੀ ਹੈ। ਉਹ ਹੀ ਪਰਮਾਤਮਾ ਦੀ ਦਰਗਾਹ ਵਿੱਚ ਮੁਕਤ ਨੇ, ਜਿਨ੍ਹਾਂ ਨੂੰ ਸੰਸਾਰ ਜਗਤ ਵਿੱਚ ਗੁਰੂ ਨਾਨਕ ਦੇਵ ਸਾਹਿਬ ਨੇ ਵਿਸ਼ਿਆਂ, ਵਿਕਾਰਾਂ, ਪਾਪਾਂ ਤੇ ਬੁਰਿਆਈਆਂ ਤੋਂ ਮੁਕਤ ਕੀਤਾ ਹੈ। ਕਹਿਣ ਲੱਗੇ ਸਾਧ ਸੰਗਤ ਸੱਚਖੰਡ ਬਿਲਾਸੀ। ਸਾਧ ਸੰਗਤ ਦੇ ਸੱਚਖੰਡ ਵਿੱਚ ਉਹ ਬਿਲਾਸੀ ਆਨੰਦ ਮਾਣਦੇ ਹਨ, ਆਨੰਦ ਪ੍ਰਾਪਤ ਕਰਦੇ ਨੇ, ਜਿਹੜੇ ਗੁਰੂ ਦੇ ਗੁਰਸਿੱਖ ਪਿਆਰੇ ਹਨ। ਉਹ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੋਰ ਵਡਿਆਈ ਦੱਸੀ, ਗੁਰਦਰਸ਼ਨ ਗੁਰ ਸ਼ਬਦ ਹੈ, ਨਿਜ ਘਰ ਭਾਏ ਭਗਤ ਰਹਿ ਰਾਸੀ। ਕਹਿੰਦੇ ਸਤਿਗੁਰੂ ਦਾ ਦਰਸ਼ਨ ਗੁਰੂ ਦਾ ਸ਼ਬਦ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਸ ਸ਼ਬਦ ਨੂੰ ਕਮਾ ਕੇ ਸਿੱਖ ਆਪਣੇ ਸਵੈ ਸਵਰੂਪ ਦੇ ਵਿੱਚ ਟਿਕਦਾ ਹੈ, ਸਵੈ ਸਵਰੂਪ ਵਿੱਚ ਟਿਕਣਾ, ਜਿੱਥੇ ਪਰਮਾਤਮਾ ਦੀ ਜੋਤ ਵਸਦੀ ਹੈ, ਪ੍ਰੇਮਾ ਭਗਤੀ ਦੀ ਰਹੁ ਰੀਤ ਜਿਹੜੀ ਉਹ ਗੁਰੂ ਦੇ ਸਿੱਖਾਂ ਨੇ ਚਲਾਈ ਹੈ, ਤੇ ਸਤਿਗੁਰੂ ਪਾਤਸ਼ਾਹ ਦੇ ਆਸ਼ੇ ਤੇ ਚੱਲ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜੁੜਦੇ ਆ, ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ। ਕਿਹੜੀ ਰਹੁ ਰੀਤ? ਜਿਹੜਾ ਰਹਿ ਰਾਸ ਸ਼ਬਦ ਆਇਆ, ਭਾਏ ਭਗਤ ਰਹਿ ਰਾਸੀ, ਪ੍ਰੇਮਾ ਭਗਤੀ ਦੀ ਰਹੁ ਰੀਤ। ਤੇ ਉਹ ਜਿਹੜੀ ਪ੍ਰੇਮਾ ਭਗਤੀ ਹੈ, ਉਸ ਦੇ ਵਿੱਚ ਫਿਰ ਗੁਰਸਿੱਖ ਦੇ ਅੰਦਰ ਕਿਹੜੇ ਕਿਹੜੇ ਗੁਣ ਮੇਰੇ ਸ਼ਹਿਨਸ਼ਾਹ ਨੇ ਭਰੇ ਨੇ ਗੁਰਸਿੱਖਾਂ ਦੇ ਅੰਦਰ। ਹੁਣ ਖਿਆਲ ਕਰਿਓ ਸਾਧ ਸੰਗਤ, ਇੱਕ ਤਾਂ ਪ੍ਰੇਮਾ ਭਗਤੀ ਦਾ ਜ਼ਿਕਰ ਆ ਗਿਆ, ਗੁਰੂ ਦਾ ਦਰਸ਼ਨ ਹੈ, ਗੁਰੂ ਦਾ ਸ਼ਬਦ, ਸ਼ਬਦ ਵਿੱਚੋਂ, ਬਾਣੀ ਵਿੱਚੋਂ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪ੍ਰੇਮਾ ਭਗਤੀ ਕਰਨੀ ਹੈ, ਤੇ ਆਪਣੇ ਅੰਦਰ ਇਹ ਵੀ ਝਾਤ ਮਾਰਨੀ ਵੀ ਕਿਹੜੇ ਕਿਹੜੇ ਗੁਣ ਸਾਡੇ 'ਚ ਹੈਗੇ ਆ ਤੇ ਕਿਹੜੇ ਗੁਣਾਂ ਤੋਂ ਆਪਾਂ ਅਜੇ ਖਾਲੀ ਤੁਰੇ ਕਰਦੇ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨੇ ਆਹ ਵੀ ਗੁਣ ਗੁਰਸਿੱਖਾਂ ਦੀ ਝੋਲੀ 'ਚ ਪਾਏ, ਕਿਹੜੇ? ਮਿੱਠਾ ਬੋਲਣ, ਨਿਯਮ ਚੱਲਣ, ਖੱਟ ਖਵਾਲਣ, ਆਸ ਨਿਰਾਸੀ। ਰਸਨਾ ਤੋਂ ਮਿੱਠਾ ਬੋਲਣਾ, ਨਿਮਰਤਾ ਦੇ ਨਾਲ ਨਿਮ ਕੇ ਚੱਲਣਾ, ਧਰਮ ਦੀ ਕਿਰਤ ਕਰਕੇ, ਕਿਸੇ ਦਾ ਹੱਕ ਨਹੀਂ ਖਾਣਾ, ਧਰਮ ਦੀ ਕਿਰਤ ਕਰਕੇ ਖੱਟ ਕਮਾ ਕੇ ਲਿਆਉਣਾ, ਤੇ ਉਹਦੇ ਵਿੱਚੋਂ ਫਿਰ ਦੂਸਰਿਆਂ ਨੂੰ ਵੀ ਖਵਾਲਣਾ, ਭਾਵ ਵੰਡ ਕੇ ਛਕਣਾ। ਆਸ ਨਿਰਾਸੀ, ਆਸਾ ਵਿੱਚ ਰਹਿ ਕੇ ਵੀ ਨਿਰ ਆਸ ਰਹਿਣਾ, ਭਾਵ ਜੀਵਨ ਦੇ ਹਰ ਪੜਾਅ ਤੇ ਸੰਤੁਸ਼ਟ, ਸੰਤੋਖੀ ਹੋ ਕੇ ਰਹਿਣਾ। ਦੁਨੀਆਂ ਵਿੱਚ ਕਿਸੇ ਸੰਸਾਰੀ ਦੇ ਉੱਤੇ ਆਸ ਨਹੀਂ ਰੱਖਣੀ, ਜੇ ਕੋਈ ਆਸ ਰੱਖਣੀ ਤੇ ਪਰਮੇਸ਼ਰ ਦੇ ਉੱਤੇ, ਅਕਾਲ ਪੁਰਖ ਵਾਹਿਗੁਰੂ ਤੇ ਆਪਣੇ ਗੁਰੂ ਦੇ ਉੱਤੇ ਆਸ ਰੱਖਣੀ, ਕਿਸੇ ਬੰਦੇ ਦੇ ਮੰਗਤੇ ਜਾਂ ਭਿਖਾਰੀ ਨਹੀਂ ਬਣਨਾ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ। ਅਗਲੀਆਂ ਪੰਕਤੀਆਂ ਚ ਹੋਰ ਦੱਸਿਆ, ਸਦਾ ਸਹਿਜ ਬੈ ਰਾਗ ਹੈ, ਕਲੀ ਕਾਲ ਅੰਦਰ ਪਰਗਾਸੀ। ਸਦੀਵੀ ਕਾਲ ਵਾਸਤੇ ਫਿਰ ਜਿਹੜੇ ਸਤਿਗੁਰੂ ਜੀ ਦੇ ਗੁਰਸਿੱਖ ਨੇ ਉਹ ਸਹਿਜ ਅਵਸਥਾ ਦੇ ਵਿੱਚ ਰਹਿੰਦੇ, ਆਤਮਿਕ ਟਕਾ ਦੇ ਵਿੱਚ ਵੈਰਾਗਵਾਨ ਹੋ ਕੇ ਰਹਿੰਦੇ। ਵੈਰਾਗਵਾਨ ਦਾ ਮਤਲਬ ਪਰਮੇਸ਼ਰ ਦੇ, ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਹੋ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਐਸੇ ਵਿਰਾਗ ਦੇ ਵਿੱਚ ਸਹਿਜ ਅਵਸਥਾ ਚ ਰਹਿੰਦੇ ਆ, ਕਲੀ ਕਾਲ ਅੰਦਰ ਪਰਗਾਸੀ। ਤੇ ਗੁਰਸਿੱਖ ਜਿਹੜੇ ਉਹ ਕਲਯੁਗ ਦੇ ਸਮੇਂ ਵਿੱਚ ਆਪਣੇ ਹਿਰਦੇ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਕਰਦੇ, ਸ਼ਬਦ ਦਾ ਚਾਨਣਾ ਆਪਣੇ ਮਨ ਹਿਰਦੇ ਵਿੱਚ ਵੀ ਕਰਦੇ ਨੇ, ਤੇ ਇਹ ਜਿਹੜਾ ਸ਼ਬਦ ਦਾ ਚਾਨਣ ਹੈ ਇਹਦਾ ਉਪਦੇਸ਼ ਦੂਸਰਿਆਂ ਨੂੰ ਵੀ ਦੇ ਕੇ ਦੂਸਰਿਆਂ ਸੰਸਾਰੀ ਜਗਿਆਸੂਆਂ ਦੇ ਅੰਦਰ ਦਾ ਹਨੇਰਾ ਵੀ ਗੁਰਸਿੱਖ ਮੁਕਾਉਂਦੇ ਨੇ। ਆਪਣੇ ਅੰਦਰ ਦਾ ਅੰਧਕਾਰ ਗੁਰ ਸ਼ਬਦ ਦੁਆਰਾ ਉਹਨਾਂ ਦਾ ਮੁਕਾਇਆ, ਦੂਸਰਿਆਂ ਦਾ ਵੀ ਮੁਕਾਉਂਦੇ ਨੇ। ਜਿਵੇਂ ਜਗ ਦਾ ਦੀਵਾ ਦੂਜੇ ਨੂੰ ਜਗਾ ਦਿੰਦਾ ਨਾ, ਚਾਂਦਨਾ ਚਾਂਦਨ ਆਂਗਨ, ਪ੍ਰਭ ਜੀ ਉਹ ਅੰਤਰ ਚਾਂਦਨਾ। ਪਰਮੇਸ਼ਰ ਦੀ ਯਾਦ ਤੇ ਨਾਮ ਗੁਰ ਸ਼ਬਦ ਦੁਆਰਾ ਉਹਨਾਂ ਦੇ ਹਿਰਦੇ ਦੇ ਵਿਹੜੇ ਵਿੱਚ ਚਾਨਣ ਹੀ ਚਾਨਣ ਹੈ। ਸਾਧ ਸੰਗਤ ਮਿਲ ਬੰਦ ਖਲਾਸੀ, ਕਹਿਣ ਲੱਗੇ ਜਿਹੜੇ ਐਸੇ ਗੁਰਮੁਖ ਜਨ ਨੇ ਜਿਨ੍ਹਾਂ ਦੇ ਵਿੱਚ ਐਸੇ ਗੁਣ ਨੇ, ਸਹਿਜ ਹੈ, ਬਰਾਗ ਹੈ, ਹਿਰਦੇ ਵਿੱਚ ਚਾਨਣ ਹੈ, ਸ਼ਬਦ ਦਾ, ਬਾਣੀ ਦਾ, ਮਿੱਠਾ ਬੋਲਣਾ, ਨਿਮਕੇ ਚੱਲਣਾ, ਕਿਰਤ ਕਮਾਈ ਕਰਕੇ ਵੰਡ ਕੇ ਛਕਣਾ, ਗੁਰੂ ਦਾ ਦਰਸ਼ਨ ਗੁਰੂ ਦੇ ਸ਼ਬਦ ਵਿੱਚੋਂ ਕਰਨਾ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋਣਾ ਅਤੇ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਬਹਿ ਕੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ, ਐਸੇ ਗੁਰਮੁਖ ਜਨ ਫਿਰ ਸਾਧ ਸੰਗਤ ਮਿਲ ਬੰਦ ਖਲਾਸੀ, ਸਾਧ ਸੰਗਤ ਦੇ ਮਿਲਾਪ ਚ ਬਹਿ ਕੇ 84 ਲੱਖ ਜੂਨਾਂ ਦੇ ਫੰਦੇ ਤੋਂ ਖਲਾਸੀ ਹਾਸਲ ਕਰ ਲੈਂਦੇ, ਮੁਕਤੀ ਹਾਸਲ ਕਰ ਲੈਂਦੇ। ਭਾਵ ਸੰਸਾਰ ਜਗਤ ਦੇ ਵਿੱਚ ਇਸ ਕਲਯੁਗ ਚ ਇਹ ਜਿਹੜੀ ਵਡਿਆਈ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਹੈ, ਸਤਿਗੁਰੂ ਜੀ ਦੇ ਸ਼ਬਦ ਵਿੱਚ ਹੈ। ਇਸ ਲਈ ਸ਼ਬਦ ਦਾ ਅਭਿਆਸ ਕਰਨਾ, ਸਤ ਸੰਗਤ ਕਰਨੀ, ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਦੇ ਉੱਤੇ ਭਰੋਸਾ ਰੱਖਣਾ ਤੇ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾ ਛੱਡਣੀ, ਇਹਦੇ ਨਾਲ ਹੀ ਸੰਸਾਰ ਭਾਵ ਸਾਗਰ ਤੋਂ ਮੁਕਤ ਹੋਇਆ ਜਾ ਸਕਦਾ, ਤਰਿਆ ਜਾ ਸਕਦਾ ਹੈ। ਗੁਰੂ ਸਵਾਰੇ ਸਤਸੰਗੀ ਜਨੋ, ਵਾਰ 39 ਪੌੜੀ 18 ਵਿੱਚ ਸਨਮਾਨਯੋਗ ਮਹਾਨ ਵਿਆਖਿਆਕਾਰ ਗੁਰਬਾਣੀ ਦੇ ਗੁਰਮਤ ਦੇ ਤਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਮੁਖ ਜਨਾਂ ਦੀ ਵਡਿਆਈ, ਜਿਹੜੇ ਗੁਰੂ ਦੇ ਚਰਨਾਂ ਨਾਲ ਮਨ ਬਿਰਤੀ ਸੁਰਤ ਕਰਕੇ ਜੁੜੇ ਨੇ, ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ ਫੁਰਮਾਨ ਕਰਦਿਆਂ ਹੋਇਆਂ ਬਚਨ ਉਚਾਰ ਰਹੇ ਨੇ। ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰੇਂਦੇ ਨਾਰੀ, ਨਾਰ ਪਤਾਰ ਸੰਜੋਗ ਮਿਲ, ਪੁੱਤ ਸਪੁੱਤ ਕਪੁੱਤ ਸੰਸਾਰੀ, ਪੁਰਖ ਪੁਰਖਾਂ ਜੋ ਰਚਨ ਤੇ ਵਿਰਲੇ ਨਿਰਮਲ ਨਿਰੰਕਾਰੀ, ਪੁਰਖੋਂ ਪੁਰਖ ਉਪਜਦਾ ਗੁਰ ਤੇ ਚੇਲਾ ਸ਼ਬਦ ਵਿਚਾਰੀ, ਪਾਰਸ ਹੋਆ ਪਾਰਸੋਂ ਗੁਰ ਚੇਲਾ ਚੇਲਾ ਗੁਣਕਾਰੀ, ਗੁਰਮੁਖ ਵੰਸ਼ੀ ਪਰਮਹੰਸ ਗੁਰਸਿੱਖ ਸਾਧ ਸੇ ਪਰ ਉਪਕਾਰੀ, ਗੁਰ ਭਾਈ ਗੁਰ ਭਾਈਆਂ ਸਾਕ ਸੱਚਾ ਗੁਰ ਵਾਕ ਜੁਹਾਰੀ, ਪਰ ਤਨ ਪਰ ਧਨ ਪਰ ਹਰੇ ਪਰ ਨਿੰਦਾ ਹਉ ਮੈਂ ਪਰਹਾਰੀ, ਸਾਧ ਸੰਗਤ ਵਿਟੋਂ ਬਲਿਹਾਰੀ, ਸਾਧ ਸੰਗਤ ਵਿਟੋਂ ਬਲਿਹਾਰੀ। ਸਾਧ ਸੰਗਤ ਦੀ ਮਹਿਮਾ ਤੇ ਸਾਧ ਸੰਗਤ ਵਿੱਚ ਜੁੜ ਕੇ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਜੀਵਨ ਕੈਸਾ ਹੈ ਉਹ ਦੱਸ ਰਹੇ ਨੇ। ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰੀਂਦੇ ਨਾਰੀ, ਇਸਤਰੀ ਦਾ ਪਤੀ ਨਾਲ ਪਿਆਰ ਹੈ, ਪਰ ਪਤੀ ਆਪਣੀ ਇਸਤਰੀ ਨਾਲ ਪਿਆਰ ਕਰਦਾ ਹੈ। ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰੀਂਦੇ ਨਾਰੀ, ਜਿਹੜੇ ਪਤੀ ਨੇ ਆਪਣੀਆਂ ਇਸਤਰੀਆਂ ਨਾਲ ਪਿਆਰ ਕਰਦੇ ਆ, ਜਿਹੜੀਆਂ ਇਸਤਰੀਆਂ ਉਹ ਆਪਣੇ ਪਤੀ ਨਾਲ ਪਿਆਰ ਕਰਦੀਆਂ ਹਨ। ਭਾਵ ਇੱਥੇ ਇੱਕ ਵਚਨ ਦੱਸਿਆ ਕਿ ਨਾਰੀ ਦਾ ਪਿਆਰ ਆਪਣੇ ਭਰਤਾ ਨਾਲ, ਪਤੀ ਨਾਲ ਹੈ, ਔਰ ਪਤੀ ਦਾ ਪਿਆਰ ਆਪਣੀ ਇਸਤਰੀ ਪਤਨੀ ਨਾਲ ਹੈ। ਨਾਰ ਪਤਾਰ ਸੰਯੋਗ ਮਿਲ, ਪੁੱਤ ਸਪੁੱਤ ਕਪੁੱਤ ਸੰਸਾਰੀ। ਸੰਸਾਰ ਦੇ ਵਿੱਚ ਨਾਰੀ ਤੇ ਭਰਤੇ ਦੇ ਜੋੜੇ ਦੇ ਮਿਲਣ ਨਾਲ ਪੁੱਤਰ ਸਪੁੱਤਰ ਤੇ ਕਪੁੱਤਰ ਜਗਤ ਦੇ ਵਿੱਚ ਉਤਪਤ ਹੁੰਦੇ ਹੈ। ਭਾਵ ਪਤੀ ਪਤਨੀ ਦੇ ਮਿਲਾਪ ਤੋਂ, ਸੰਯੋਗ ਤੋਂ ਤਿੰਨ ਤਰ੍ਹਾਂ ਦੀ ਔਲਾਦ ਪੈਦਾ ਹੁੰਦੀ ਹੈ, ਇੱਕ ਪੁੱਤਰ, ਇੱਕ ਸਪੁੱਤਰ ਤੇ ਤੀਜੇ ਕਪੁੱਤਰ। ਪੁੱਤਰ ਉਹ ਲੋਕ ਨੇ ਜਿਹੜੇ ਆਪਣੇ ਪਿਓ ਦਾਦੇ ਦੀ ਬਣਾਈ ਹੋਈ ਵਡਿਆਈ, ਇੱਜ਼ਤ, ਸਤਿਕਾਰ ਤੇ ਜਾਇਦਾਦ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਦੇ ਆ, ਨਾ ਘਟਾਉਂਦੇ ਤੇ ਨਾ ਵਧਾਉਂਦੇ ਆ। ਜੋ ਕੁਝ ਪਿਓ ਦਾਦੇ ਨੇ ਜੋੜਿਆ ਉਹ ਬਸ ਸੰਭਾਲ ਕੇ ਰੱਖ ਲਿਆ, ਉਹਨਾਂ ਕੀ ਉਹ ਨੇ ਪੁੱਤਰ। ਜਿਹੜੇ ਪਿਓ ਦਾਦੇ ਦੀ ਬਣਾਈ ਇੱਜ਼ਤ ਸਤਿਕਾਰ ਮਾਣ ਨੂੰ ਹੋਰ ਜ਼ਿਆਦਾ ਵਧਾਉਂਦੇ, ਚਾਰ ਚੰਨ ਲਾਉਂਦੇ ਆ, ਤੇ ਜੋ ਪਿਓ ਦਾਦੇ ਉਹਨਾਂ ਨੂੰ ਕੋਈ ਧਨ ਦੌਲਤ ਮਾਇਆ ਜਾਇਦਾਦ ਦੇ ਕੇ ਗਏ ਆ, ਉਹਦੇ ਵਿੱਚ ਵੀ ਹੋਰ ਵਾਧਾ ਕਰਦੇ, ਸੰਸਾਰਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ, ਧਾਰਮਿਕ ਤੌਰ ਦੇ ਉੱਤੇ ਵੀ। ਜਿਹੜੇ ਆਪਣੇ ਪਿਓ ਦਾਦੇ ਤੇ ਵੱਡਿਆਂ ਵਡੇਰਿਆਂ ਦੀ ਇੱਜ਼ਤ ਨੂੰ ਹੋਰ ਜ਼ਿਆਦਾ ਵਧਾਉਂਦੇ ਆ, ਉਸ ਫਿਰ ਪੁੱਤਰ ਨੂੰ ਪਹਿਲਾਂ ਲੱਗ ਜਾਂਦਾ ਸੱਸਾ, ਸਪੁੱਤਰ, ਲਾਇਕ ਪੁੱਤਰ ਨੇ ਜਿਹੜੇ ਐਜ਼ ਇਟ ਇਜ਼ ਆਪਣੇ ਪਿਓ ਦਾਦੇ ਦੀ ਜਾਇਦਾਦ ਨੂੰ ਸੰਭਾਲ ਕੇ ਰੱਖਦੇ ਪੁੱਤਰ, ਜਿਨ੍ਹਾਂ ਨੇ ਆਪਣੇ ਬਾਪ ਦੀ ਜਾਇਦਾਦ ਤੇ ਇੱਜ਼ਤ ਮਾਣ ਵਿੱਚ ਹੋਰ ਵਾਧਾ ਕੀਤਾ, ਉਹ ਸਪੁੱਤਰ। ਤੇ ਤੀਸਰੇ ਜਿਹੜੇ ਨਲਾਇਕ ਆ, ਜਿਹੜੇ ਪਿਓ ਦਾਦੇ ਦੀ ਵੱਡਿਆਂ ਵਡੇਰਿਆਂ ਦੀ ਬਣਾਈ ਇੱਜ਼ਤ ਨੂੰ ਮਿੱਟੀ ਚ ਰੋਲ ਦੇਣ ਤੇ ਸਾਰੇ ਦੀ ਸਾਰੀ ਜਾਇਦਾਦ ਉਜਾੜ ਕੇ ਨਸ਼ਿਆਂ ਪੱਤਿਆਂ ਵਿੱਚ ਗਲਤਾਨ ਹੋ ਕੇ ਬਰਬਾਦ ਕਰ ਦੇਣ, ਉਹਨੂੰ ਕਹਿੰਦੇ ਕਪੁੱਤਰ, ਭੈੜੇ ਦੇ। ਭਾਵ ਐਸੇ ਲੋਕ ਧਰਤੀ ਦੇ ਉੱਤੇ ਤਿੰਨ ਤਰ੍ਹਾਂ ਦੀ ਔਲਾਦ ਆ ਜਿਹੜੀ ਉਹ ਪੈਦਾ ਹੁੰਦੀ ਹੈ। ਪਤੀ ਪਤਨੀ ਦੇ ਮਿਲਾਪ ਤੋਂ ਪੁੱਤਰ ਪੈਦਾ ਹੋਏ, ਸੁਪੁੱਤਰ ਪੈਦਾ ਹੋਏ ਤੇ ਕਪੁੱਤਰ ਪੈਦਾ ਹੋਏ। ਪੁਰਖ ਪੁਰਖਾਂ ਜੋ ਰਚਨ ਤੇ ਵਿਰਲੇ ਨਿਰਮਲ ਨਿਰੰਕਾਰੀ। ਉਹ ਨਿਰਮਲ ਤੇ ਨਿਰੰਕਾਰ ਪੁਰਾਇਣ ਪੁਰਖ ਵਿਰਲੇ ਹਨ ਜੋ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਦੇ ਚਰਨਾਂ ਨਾਲ ਇਸਤਰੀ ਰੂਪ ਜਗਿਆਸੂ ਹੋ ਕੇ ਰਚੇ ਮਿਚੇ ਆ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ, ਭਾਵ ਵਾਹਿਗੁਰੂ ਨੂੰ ਆਪਣਾ ਭਰਤਾ ਜਾਣ ਕੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਪਤੀ ਤੇ ਬਾਕੀ ਆਪਣੇ ਆਪ ਨੂੰ ਜੀਵ ਇਸਤਰੀ ਸਮਝ ਕੇ ਜਿਹੜੇ ਰੱਬ ਨਾਲ ਪਿਆਰ ਕਰਦੇ ਆ ਉਹ ਥੋੜੇ ਲੋਕ ਨੇ। ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਾਰੇ ਦੀਆਂ ਸਾਰੀਆਂ ਬਾਕੀ ਜੀਵ ਇਸਤਰੀਆਂ। ਬਾਣੀ ਵਿੱਚ ਬਹੁਤ ਥਾਵਾਂ ਤੇ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਤੇ ਪਰਮਾਤਮਾ ਨੂੰ ਸਾਡਾ ਸ਼ੌ ਖਸਮ ਦੱਸਿਆ ਕਿ ਉਹ ਸਾਡਾ ਖਸਮ ਹੈ, ਸਾਡਾ ਸ਼ੌ ਹੈ, ਅਸੀਂ ਇਸਤਰੀਆਂ। ਇੱਕ ਜਗ੍ਹਾ ਤੇ ਬਾਣੀ ਚ ਵਚਨ ਆਇਆ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਉਹ ਕਰਾਏ ਤੇਹਾ ਹੋ ਕਰੀ ਸ਼ਿੰਗਾਰ। ਭਾਵ ਬੇਅੰਤ ਸ਼ਬਦ ਨੇ ਬਾਣੀ ਚ, ਜਿਵੇਂ ਸੁਹਾਗਣ ਦਾ ਜ਼ਿਕਰ ਆਇਆ, ਦੁਹਾਗਣ ਦਾ ਜ਼ਿਕਰ ਆਇਆ, ਉੱਥੇ ਪਰਮਾਤਮਾ ਸਾਡਾ ਖਸਮ ਤੇ ਅਸੀਂ ਜੀਵ ਇਸਤਰੀਆਂ। ਪਰਮਾਤਮਾ ਨੂੰ ਸਾਡਾ ਸ਼ੌ ਦੱਸਿਆ, ਕਹਿਣ ਲੱਗੇ ਸੰਸਾਰ ਦੇ ਵਿੱਚ, ਸਮਾਜ ਚ, ਜਗਤ ਚ ਪਤੀ ਪਤਨੀ ਦਾ ਰਿਸ਼ਤਾ ਹੈ ਤੇ ਔਲਾਦ ਪੈਦਾ ਹੁੰਦੀ ਹੈ, ਪਰੰਤੂ ਵਿਰਲੇ ਤੇ ਟਾਵੇਂ ਟਾਵੇਂ ਨੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਇਸਤਰੀ ਰੂਪ ਦੇ ਵਿੱਚ ਤੇ ਨਿਰੰਕਾਰ ਵਾਹਿਗੁਰੂ ਨੂੰ ਆਪਣਾ ਸ਼ੌ ਖਸਮ ਜਾਣ ਕੇ ਰੱਬ ਨਾਲ ਪ੍ਰੀਤ ਕਰਦੇ ਆ, ਪਰਮਾਤਮਾ ਨੂੰ ਰਿਝਾਉਂਦੇ ਆ ਨਾਮ ਸਿਮਰਨ ਵਿੱਚ ਜੁੜ ਕੇ, ਤੇ ਉਹ ਜੀਵ ਇਸਤਰੀਆਂ ਰੂਪੀ ਸੁਹਾਗਣਾ ਹੋ ਜਾਂਦੀਆਂ, ਜਿਨ੍ਹਾਂ ਨੂੰ ਸ਼ੌ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਪੁਰਖੋ ਪੁਰਖ ਉਪਜਦਾ ਗੁਰ ਤੇ ਚੇਲਾ ਸ਼ਬਦ ਵਿਚਾਰੀ, ਪੁਰਖ ਤੋਂ ਪੁਰਖ ਉਤਪਤ ਹੁੰਦਾ ਹੈ। ਕਾਵ ਜਿਵੇਂ ਹੁਣ ਮਰਦ ਹੈ ਤੇ ਉਸ ਦੀ ਪਤਨੀ ਹੈ, ਉਸ ਮਰਦ ਤੋਂ ਅਗਾਂਹ ਮਰਦ ਪੈਦਾ ਹੋਇਆ, ਪੁੱਤਰ ਪੈਦਾ ਹੋਇਆ। ਜੇ ਧੀ ਪੈਦਾ ਹੁੰਦੀ ਹੈ ਤੇ ਤਾਂ ਵੀ ਆਪਾਂ ਕਹਿ ਸਕਦੇ ਕਿ ਪਤੀ ਪਤਨੀ ਦੇ ਮਿਲਾਪ ਤੋਂ ਉਸ ਔਰਤ ਨੇ ਲੜਕੀ ਨੂੰ, ਧੀ ਨੂੰ ਜਨਮ ਦਿੱਤਾ ਹੈ ਤਾਂ ਔਰਤ ਤੋਂ ਔਰਤ ਪੈਦਾ ਹੋਈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਤੋਂ ਚੇਲਾ ਸੰਸਾਰ ਦੇ ਵਿੱਚ ਜਗਤ ਵਿੱਚ ਪੈਦਾ ਹੁੰਦਾ ਹੈ, ਸ਼ਬਦ ਬ੍ਰਹਮ ਦੇ ਵਿਚਾਰ ਨਾਲ ਪੈਦਾ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੇ ਸ਼ਬਦ ਦੀ ਦਾਤ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਅਮਰਦਾਸ ਨੂੰ ਸ਼ਬਦ ਨਾਲ, ਬਾਣੀ ਨਾਲ ਜੋੜਨਾ ਕੀਤਾ ਤੇ ਸਹੀ ਅਰਥਾਂ 'ਚ ਚੇਲੇ ਬਣ ਗਿਆ। ਇਸ ਲਈ ਗੁਰ ਤੇ ਚੇਲਾ ਸ਼ਬਦ ਵਿਚਾਰੀ, ਗੁਰੂ ਤੋਂ ਚੇਲਾ ਬਣਦਾ ਹੈ ਸ਼ਬਦ ਦੀ ਵਿਚਾਰ ਦੁਆਰਾ। ਜੇ ਤੁਹਾਡੇ ਅੰਦਰ ਸ਼ਬਦ ਦੀ ਵਿਚਾਰ ਨਹੀਂ ਵਸੀ, ਬਾਣੀ ਦੀ ਵਿਚਾਰ ਨਹੀਂ ਵਸੀ, ਮਾਫ਼ ਕਰਨਾ, ਸਹੀ ਅਰਥਾਂ 'ਚ ਅਸੀਂ ਗੁਰੂ ਅਤੇ ਚੇਲੇ ਵਾਲਾ ਮਿਲਾਪ ਹਾਸਲ ਨਹੀਂ ਕਰ ਸਕੇ। ਪਾਰਸ ਹੋਵਾ ਪਾਰਸ ਹੋ ਗੁਰ ਚੇਲਾ ਚੇਲਾ ਗੁਣਕਾਰੀ। ਆਮ ਤੌਰ 'ਤੇ ਦੁਨੀਆਂ 'ਚ ਜਿਹੜਾ ਪਾਰਸ ਹੈ ਉਹ ਲੋਹੇ ਨੂੰ, ਤਾਂਬੇ ਨੂੰ ਸੋਨਾ 'ਤੇ ਬਣਾ ਸਕਦਾ, ਪਰ ਪਾਰਸ ਦੇ ਵਿੱਚ ਇਹ ਸ਼ਕਤੀ ਨਹੀਂ ਹੈ ਕਿ ਉਹ ਲੋਹੇ ਨੂੰ ਪਾਰਸ ਬਣਾ ਲਵੇ, ਆਪਣੇ ਜੈਸਾ ਮਤਲਬ ਬਣਾ ਲਵੇ। ਜਿਹੜਾ ਸੰਸਾਰੀ ਪਾਰਸ ਹੈ ਉਹ ਲੋਹੇ ਤਾਂਬੇ ਨੂੰ ਸੋਨਾ 'ਤੇ ਬਣਾ ਦੇਗਾ, ਪਰ ਆਪਣੇ ਵਰਗਾ ਤਾਂ ਨਹੀਂ ਨਾ ਬਣਾ ਸਕਿਆ, ਆਪਣੇ ਜੈਸਾ ਤਾਂ ਨਹੀਂ ਬਣਾ ਸਕਿਆ ਪਾਰਸ। ਪਰ ਸਾਧ ਸੰਗਤ, ਗੁਰੂ ਇੱਕ ਐਸਾ ਪਾਰਸ ਹੈ। ਗੁਰੂ ਪਾਰਸ ਦੇ ਨਾਲ ਭਾਈ ਲਹਿਣਾ ਰੂਪੀ ਸੇਵਕ ਲੱਗਾ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਵਰਗਾ ਪਾਰਸ ਹੀ ਬਣਾ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਨਾਲ ਬਾਬਾ ਅਮਰਦਾਸ ਰੂਪੀ ਸੇਵਕ ਲੱਗਾ ਲੋਹੇ ਤਾਂਬੇ ਦੀ ਤਰ੍ਹਾਂ। ਗੁਰੂ ਅੰਗਦ ਦੇਵ ਸਾਹਿਬ ਪਾਰਸ ਆ, ਉਹਨੇ ਆਪਣੇ ਜੈਸਾ ਪਾਰਸ ਬਣਾ ਲਿਆ ਸਤਿਗੁਰੂ। ਦਸਵੇਂ ਜਾਮੇ 'ਚ ਜਾ ਕੇ ਕਲਗੀਧਰ ਪਿਤਾ ਨੇ ਸਿਰਾਂ ਦੀ ਵਾਰੀ ਵਾਰੀ ਮੰਗ ਕੀਤੀ, ਜਿਹਨਾਂ ਪੰਜ ਪਿਆਰਿਆਂ ਨੇ ਵਾਰੀ ਵਾਰੀ ਸਿਰ ਭੇਟਾ ਦਿੱਤੇ, ਖੰਡੇ ਬਾਟੇ ਦੀ ਪੌਲ ਛਕਾਈ, ਐਸਾ ਨਾਮ ਸਿਮਰਨ ਨਾਲ ਜੋੜਿਆ, ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਹੋ ਗਿਆ। ਜਿਹੜੇ ਪੰਜ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਸੀ, ਹੁਣ ਕਲਗੀਆਂ ਵਾਲਾ ਦਾਤਾ ਉਹਨਾਂ ਪੰਜਾਂ ਅੱਗੇ ਵੀ ਗੋਡੇ ਟੇਕ ਕੇ ਬੈਠ ਗਿਆ। ਗੁਰ ਸ਼ਬਦ ਦੁਆਰਾ ਜਿਹੜਾ ਖੰਡੇ ਬਾਟੇ ਦਾ ਪੌਲ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਨਾ, ਉਹ ਸ਼ਬਦ ਹੀ ਘੋਲ ਕੇ ਪਿਆਇਆ ਉਹਨਾਂ ਜਲ ਦੇ ਵਿੱਚ, ਮਿਠਾਸ ਪਤਾਸੇ ਖੰਡਾ ਘੋਲ ਕੇ ਪਿਆਇਆ, ਪਰ ਨਾਲ ਪੰਜ ਬਾਣੀਆਂ ਪੜੀਆਂ, ਜਪਜੀ ਸਾਹਿਬ, ਜਾਪ ਸਾਹਿਬ, ਤਾਉ ਪ੍ਰਸਾਦ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਬਾਣੀ ਘੋਲ ਕੇ ਪਿਆਈ ਉਹਨਾਂ ਨੂੰ ਸ਼ਬਦ। ਗੁਰੂ ਚੇਲਾ ਤੇ ਚੇਲਾ ਗੁਰੂ ਰੂਪ ਹੋ ਗਿਆ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਪਾਰਸ ਹੋਵਾ ਪਾਰਸ ਹੋ ਗੁਰ ਚੇਲਾ ਚੇਲਾ ਗੁਣਕਾਰੀ। ਪਾਰਸ ਤੋਂ ਪਾਰਸ ਹੋ ਗਿਆ, ਭਾਵ ਗੁਰੂ ਚੇਲਾ ਤੇ ਚੇਲਾ ਗੁਰੂ, ਦੋਵੇਂ ਗੁਣਾਂ ਦੇ ਪਰਉਪਕਾਰ ਕਰਨ ਵਾਲੇ ਹੋ ਗਏ। ਗੁਰਮੁਖ ਵੰਸ਼ੀ ਪਰਮਹੰਸ ਗੁਰਸਿੱਖ ਸਾਧ ਸੇ ਪਰ ਉਪਕਾਰ। ਸਤਿਗੁਰੂ ਦੇ ਚਰਨਾਂ ਨਾਲ ਪਰਸ ਕੇ ਗੁਰਮੁਖਾਂ ਦੀ ਵੰਸ਼, ਭਾਵ ਪੀੜ੍ਹੀ ਜਿਸ ਨੂੰ ਕਹਿ ਦਿੰਦੇ ਹੋ ਤੁਸੀਂ, ਗੁਰਮੁਖਾਂ ਦੀ ਵੰਸ਼ ਚੱਲੀ, ਪੀੜ੍ਹੀ ਚੱਲੀ ਗੁਰੂ ਨਾਨਕ ਦੇ ਘਰ ਵਿੱਚ। ਆ ਜਿੰਨੇ ਵੀ ਗੁਰਸਿੱਖ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਇਹ ਗੁਰੂ ਨਾਨਕ ਦੀ ਵੰਸ਼, ਗੁਰੂ ਨਾਨਕ ਦੀ ਪੀੜ੍ਹੀ ਹੈ। ਉਹ ਗੁਰੂ ਦੇ ਸਿੱਖ ਸੰਤ, ਸਾਧੂ, ਬ੍ਰਹਮ ਗਿਆਨੀ ਤੇ ਪਰਉਪਕਾਰੀ ਹੋਏ, ਜਿਹੜੇ ਸਦਾ ਵਾਸਤੇ ਸੰਸਾਰ 'ਚ ਪਰਉਪਕਾਰ ਕਰਦੇ ਤੇ ਸਰਬੱਤ ਦਾ ਭਲਾ ਕਰਦੇ ਨੇ। ਗੁਰ ਭਾਈ ਗੁਰ ਭਾਈਆਂ ਸਾਕ ਸੱਚਾ ਗੁਰ ਵਾਕ ਜੁਹਾਰੀ। ਗੁਰ ਭਾਈ ਦਾ ਗੁਰੂ ਭਾਈ ਨਾਲ ਸੰਬੰਧ ਸੱਚਾ ਹੈ। ਜਿਹੜੇ ਗੁਰਸਿੱਖ ਨੇ ਸਾਧ ਸੰਗਤ 'ਚ ਬੈਠੇ, ਇਹ ਇੱਕ ਦੂਜੇ ਦੇ ਗੁਰ ਭਾਈ ਨੇ, ਇਹਨਾਂ ਦਾ ਸੱਚਾ ਸੰਬੰਧ ਹੈ ਇੱਕ ਦੂਜੇ ਨਾਲ। ਕਿਉਂ? ਕਿਉਂਕਿ ਗੁਰੂ ਜੀ ਦੇ ਵਾਕਾਂ ਦੇ ਉੱਤੇ ਸਾਰੇ ਹੀ ਚੱਲਦੇ ਨੇ, ਸਤਿਗੁਰੂ ਨੂੰ ਨਮਸਕਾਰਾਂ ਕਰਦੇ, ਮੱਥੇ ਟੇਕਦੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਸਾਰਿਆਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਰਿਆਂ ਨੇ ਮੱਥੇ ਟੇਕਣੇ ਗੁਰੂ ਗ੍ਰੰਥ ਸਾਹਿਬ ਨੂੰ, ਸਾਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੰਜਾਂ ਪਿਆਰਿਆਂ ਤੋਂ, ਰਹਿਤ ਮਰਿਆਦਾ ਦ੍ਰਿੜ ਕਰਾਉਣੀ ਪੰਜਾਂ ਕਕਾਰਾਂ ਦੀ, ਤੇ ਸਾਧ ਸੰਗਤ ਲੜਾਈਆਂ ਝਗੜੇ ਕਾਹਦੇ ਫਿਰ। ਭਾਈ ਗੁਰਦਾਸ ਜੀ ਨੇ ਬਚਨ ਵਰਤਿਆ, ਇਹ ਅੱਜ ਬੜੀ ਲੋੜ ਹੈ ਇਹ ਬਾਤ ਕਰਨ ਦੀ। ਗੁਰ ਭਾਈ ਗੁਰ ਭਾਈਆਂ, ਗੁਰੂ ਕੇ ਭਾਈਆਂ ਦਾ ਗੁਰੂ ਕੇ ਭਾਈਆਂ ਨਾਲ ਸਾਕ ਸੱਚਾ ਗੁਰਵਾਕ ਜੁਹਾਰੀ, ਉਹਨਾਂ ਦਾ ਸੱਚਾ ਸੰਬੰਧ ਆ। ਤੇ ਅੱਜ ਵੱਖ ਵੱਖ ਧੜੇ, ਵੱਖ ਵੱਖ ਸੰਪਰਦਾਵਾਂ ਤੇ ਸਾਧ ਸੰਗਤ ਲੜਾਈਆਂ ਝਗੜੇ। ਵੇਖੋ, ਕੋਈ ਮਰਿਆਦਾ ਦੀ ਗੱਲ ਆ, ਕੋਈ ਸੋਚ ਦੀ ਗੱਲ ਆ, ਵਿਚਾਰਾਂ ਦੀ ਗੱਲ ਆ, ਉਹ ਅਲੱਗ ਅਲੱਗ ਹੋ ਸਕਦੀ ਆ, ਪਰ ਸਾਧ ਸੰਗਤ ਇਸ ਦਾ ਭਾਵ ਲੜਾਈਆਂ ਝਗੜੇ ਜਿਹੜੇ, ਤੇ ਇੱਕ ਦੂਜੇ ਦੀ ਪੱਗ ਨੂੰ ਹੱਥ ਪਾਉਣਾ ਨਹੀਂ, ਮਿਲ ਕੇ ਚੱਲਣਾ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ। ਇੱਕੋ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਕੋ ਹੀ ਤਰੀਕਾ ਹੈ, ਖੰਡੇ ਬਾਟੇ ਦੀ ਪੌਲ ਪੰਜਾਂ ਪਿਆਰਿਆਂ ਤੋਂ ਛਕਣੀ ਹੈ, ਪੰਜਾਂ ਕਕਾਰਾਂ ਦਾ ਧਾਰਨੀ ਹੋਣਾ ਹੈ, ਨਿਤਨੇਮ ਕਰਨਾ ਹੈ, ਸਾਧ ਸੰਗਤ ਕਰਨੀ ਹੈ, ਕਥਾ ਕੀਰਤਨ ਕਰਨਾ ਤੇ ਸੁਣਨਾ, ਸੱਚ ਬੋਲਣਾ ਤੇ ਸੱਚੇ ਪ੍ਰਭੂ ਇੱਕ ਅਕਾਲ ਦੇ ਪੁਜਾਰੀ ਬਣਨਾ ਹੈ। ਪਰਚਾ ਸ਼ਬਦ ਦਾ ਅਕਾਲ ਦੇ ਪੁਜਾਰੀ ਆ, ਪੂਜਾ ਅਕਾਲ ਕੀ ਹੈ ਤੇ ਦੀਦਾਰ ਖਾਲਸੇ ਦਾ, ਅਸੂਲ ਸਾਰਿਆਂ ਦੇ ਇੱਕੋ। ਲੜਾਈ ਕਾਹਦੀ ਫਿਰ, ਝਗੜੇ ਕਾਹਦੇ? ਗੁਰੂ ਪਾਤਸ਼ਾਹ ਕਿਤੇ ਬਖਸ਼ਿਸ਼ ਕਰਨ ਤੇ ਸਾਧ ਸੰਗਤ ਸਾਰੇ ਦਾ ਸਾਰਾ ਪੰਥ ਖਾਲਸਾ ਇੱਕ ਨਿਸ਼ਾਨ ਥੱਲੇ ਇਕੱਠਾ ਹੋ ਜਾਏ, ਜਿਹੜਾ ਬਚਨ ਭਾਈ ਗੁਰਦਾਸ ਜੀ ਨੇ ਆਖਿਆ ਕਿ ਗੁਰ ਭਾਈ ਦਾ ਦੂਜੇ ਗੁਰ ਭਾਈ ਨਾਲ ਸੱਚਾ ਸਾ ਗਿਆ, ਭਾਵ ਗੁਰਸਿੱਖ ਦਾ ਗੁਰਸਿੱਖ ਨਾਲ ਸੱਚਾ ਸੁੱਚਾ ਰਿਸ਼ਤਾ ਆ। ਅੱਜ ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਪਤੀ ਪਤਨੀ ਗੁਰਸਿੱਖਾਂ ਦੇ ਬੱਚੇ ਲਾਵਾਂ ਲੈ ਕੇ ਡਿਵੋਰਸ ਹੋ ਰਹੇ, ਤਲਾਕ ਹੋ ਰਹੇ, ਸੱਚਾ ਸਾਖ ਭਾਈ ਗੁਰਦਾਸ ਜੀ ਕਹਿੰਦੇ। ਭਾਵ ਸਾਧ ਸੰਗਤ, ਸਾਨੂੰ ਗੁਰੂ ਦੀ ਮਰਿਆਦਾ ਤੇ ਚੱਲਣਾ ਪਊਗਾ। ਇੱਕ ਬੇਨਤੀ ਕਰਨੀ ਚਾਹੁੰਦਾ ਇੱਥੇ, ਕਦੇ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ ਪੁੱਛਦਾ ਸੀ, ਹੁਣ ਇਹ ਖਿਆਲ ਰੱਖਿਓ ਕਿ ਦੋਵੇਂ ਸਿੱਖਾਂ ਦੇ ਦੁਸ਼ਮਣ ਹੈ। ਜ਼ਕਰੀਆ ਖਾਨ ਵੇਲੇ ਲਾਹੌਰ ਦਾ ਨਵਾਬ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਇਹਦੇ ਵਿੱਚ, ਜਿਹੜਾ ਕਿਤੇ ਸਿੱਖ ਦੀ ਸੂਹ ਦੇ ਦਿੰਦਾ ਸੀ ਨਾ, ਤੇ ਉੱਥੇ ਇੱਕ ਸਿੱਖ ਬੈਠਾ, ਪਕੜ ਲਿਆਓ ਉਹਨੂੰ। ਕੇਵਲ ਸਿੱਖ ਦੀ ਸੂਹ ਦੇਣ ਵਾਲੇ ਬੰਦੇ ਨੂੰ, ਖਬਰ ਦੇਣ ਵਾਲੇ ਬੰਦੇ ਨੂੰ 10 ਰੁਪਈਏ ਮਿਲਦੇ ਸੀ ਉਸ ਵਕਤ। ਜਿਹੜਾ ਸਿੱਖ ਦਾ ਸਿਰ ਲਾ ਕੇ ਲੈ ਆਉਂਦਾ ਸੀ ਉਸ ਨੂੰ 50 ਰੁਪਈਏ ਦਿੱਤੇ ਜਾਂਦੇ ਸਨ। ਜਿਹੜਾ ਕਿਸੇ ਜਿਉਂਦੇ ਸਿੱਖ ਨੂੰ ਜਾ ਕੇ ਨਾਲ ਪਕੜਾ ਦਿੰਦਾ ਸੀ ਉਹਨੂੰ 80 ਰੁਪਈਏ ਦਿੱਤੇ ਜਾਂਦੇ ਸੀ। ਇਹ ਉਹ ਲੋਕ ਸੀਗੇ ਜ਼ਕਰੀਆ ਖਾਨ ਵਰਗੇ, ਨਾਦਰ ਸ਼ਾਹ ਜਿਹੜਾ ਅਫਗਾਨ ਵਾਲੇ ਪਾਸੇ ਚੜ੍ਹਾਈ ਕਰਕੇ ਆਇਆ ਸੀ ਦਰਾ ਖੈਬਰ ਦੇ ਰਸਤੇ। ਨਾਦਰ ਸ਼ਾਹ ਜ਼ਕਰੀਆ ਖਾਨ ਦੇ ਨਾਲ ਗੱਲਾਂ ਕਰਦਾ ਹੈ ਤੇ ਜ਼ਕਰੀਆ ਖਾਨ ਨੂੰ ਕਹਿੰਦਾ ਸੀ, ਇਹਨਾਂ ਸਿੱਖਾਂ ਦਾ ਕੋਈ ਗੁਣ ਦੱਸ ਮੈਨੂੰ, ਇਹ ਜਿਹੜੇ ਕੇਸਾਂ ਦਾੜੀਆਂ ਕਿਰਪਾਨਾਂ ਕਕਾਰਾਂ ਵਾਲੇ ਨੇ, ਕੋਈ ਗੁਣ ਦੱਸ। ਭਾਵੇਂ ਉਹਨੇ ਬੇਅੰਤ ਗੁਣ ਦੱਸੇ, ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ ਇਹਨਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਵਿੱਚ, ਪਰ ਇੱਥੇ ਇੱਕ ਟੂਕ ਮਾਤਰ ਹੋਰ ਗੱਲ ਸਾਂਝੀ ਕਰਨੀ, ਕਿਉਂਕਿ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਜਦੋਂ ਨਾਦਰ ਸ਼ਾਹ ਕਹਿੰਦਾ ਇਹਨਾਂ ਸਿੱਖਾਂ ਦਾ ਕੋਈ ਚੰਗਾ ਗੁਣ ਦੱਸ, ਮਹਾਨ ਗੁਣ ਕੋਈ, ਤੇ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਇੱਕ ਮੈਂ ਬਚਨ ਪੜ੍ਹਿਆ, ਜ਼ਕਰੀਆ ਖਾਨ ਪਤਾ ਕੀ ਕਹਿੰਦਾ, ਸਿੱਖਾਂ ਦਾ ਦੁਸ਼ਮਣ ਹੈ ਜਿਹੜਾ। ਕਹਿੰਦਾ ਲੈ ਫਿਰ ਸੁਣ ਕੀ ਆਖਿਆ। ਕਹਿਣ ਲੱਗਾ, ਆਪਸ ਮਹਿ ਪਿਆਰ ਸਭ ਰੱਖੈ, ਜੈਸ ਸਹੋਦਰ ਭਾਈ, ਤੇਖ ਸਿੰਘ ਕੋ ਸਿੰਘ ਖੁਸ਼ ਹੋਵੇ, ਕਰੈ ਪ੍ਰੇਮ ਅਧਕਾਈ। ਜ਼ਕਰੀਆ ਖਾਨ ਕਹਿੰਦਾ ਆਪਸ ਮਹਿ ਪਿਆਰ ਸਭ ਰੱਖੈ, ਇਹਨਾਂ ਸਿੱਖਾਂ ਦਾ ਇੱਕ ਦੂਜੇ ਨਾਲ ਪਿਆਰ ਬਹੁਤ ਜ਼ਿਆਦਾ, ਤੇ ਇੰਜ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਜੈਸ ਸਹੋਦਰ ਭਾਈ, ਜਿਵੇਂ ਸਕੇ ਭਰਾ ਇੱਕੋ ਮਾਂ ਦੇ ਪੇਟ ਤੋਂ ਜੰਮੇ ਹੋ, ਇੱਦਾਂ ਪਿਆਰ ਕਰਦੇ ਆ। ਤੇਖ ਸਿੰਘ ਕੋ ਸਿੰਘ ਖੁਸ਼ ਹੋਵੇ, ਇੱਕ ਸਿੰਘ ਨੂੰ ਦੂਜਾ ਸਿੰਘ ਵੇਖ ਕੇ ਖੁਸ਼ ਹੋ ਜਾਂਦਾ, ਚਾਹ ਚੜ੍ਹ ਜਾਂਦਾ। ਕਰੈ ਪ੍ਰੇਮ ਅਧਕਾਈ, ਇੱਕ ਦੂਜੇ ਨਾਲੋਂ ਵੱਧ ਤੋਂ ਵੱਧ ਪਿਆਰ ਕਰਨਾ ਚਾਹੁੰਦੇ ਕਿ ਜਿੰਨਾ ਇਸਨੇ ਮੈਨੂੰ ਪਿਆਰ ਦਿੱਤਾ ਮੈਂ ਇਸ ਤੋਂ ਦੁੱਗਣਾ ਪਿਆਰ ਕਰਦਾ, ਇੱਦਾਂ ਇਹਨਾਂ ਦੀ ਪ੍ਰੀਤ। ਨਾਦਰ ਸ਼ਾਹ ਮੂੰਹ ਚ ਉਂਗਲਾ ਪਾਉਂਦਾ ਸੀ, ਕਹਿੰਦਾ ਜ਼ਕਰੀਆ ਖਾਨ ਤੁਸੀਂ ਇਹਨਾਂ ਨੂੰ ਮੁਕਾਉਣਾ ਚਾਹੁੰਦੇ ਜੇ ਪੀਏ ਮੁੱਕ ਜਾਣਗੇ, ਜੇ ਇਸੇ ਤਰ੍ਹਾਂ ਇਹਨਾਂ ਸਿੱਖਾਂ ਦਾ ਤੇ ਖਾਲਸੇ ਦਾ ਆਪਸ ਵਿੱਚ ਪਿਆਰ ਬਣਿਆ ਰਿਹਾ, ਇਹ ਸਾਨੂੰ ਸਾਰਿਆਂ ਨੂੰ ਮੁਕਾ ਦੇਣਗੇ, ਇਹਨਾਂ ਨੇ ਇਸ ਧਰਤੀ ਤੋਂ ਨਹੀਂ ਮੁੱਕਣਾ। ਜੇ ਇਹਨਾਂ ਦਾ ਪਿਆਰ ਵੀ ਰਿਹਾ ਤੇ ਗੁਰੂ ਦੇ ਆਸ਼ੇ ਤੇ ਮਰਿਆਦਾ 'ਚ ਚੱਲਦੇ ਰਹੇ। ਨਾਦਰ ਸ਼ਾਹ ਨੇ ਕਿਹਾ ਸੀ, ਉਹ ਜ਼ਕਰੀਆ ਖਾਨ ਮੈਨੂੰ ਇੰਜ ਲੱਗਦਾ ਇਹ ਸਾਰੀ ਦੁਨੀਆ ਦੇ ਉੱਤੇ ਆਪਣਾ ਰਾਜ ਕਰਕੇ ਇਹ ਖਾਲਸਾ ਆਪਣੇ ਝੰਡੇ ਚਲਾ ਸਕਦਾ, ਜਿਹੋ ਜਿਹੇ ਗੁਣ ਨੇ ਇਹਨਾਂ ਦੇ ਵਿੱਚ। ਸਾਡੀਆਂ ਗਰਦਨਾਂ ਸਾਡੇ ਸਿਰ ਫਖਰ ਨਾਲ ਮਾਣ ਨਾਲ ਸਾਧ ਸੰਗਤ ਹੋਰ ਉੱਚੇ ਹੋ ਜਾਂਦੇ ਗੁਰੂ ਪਿਆਰਿਓ, ਜਦੋਂ ਸਾਡੇ ਦੁਸ਼ਮਣ ਵੀ ਸਾਡੀ ਸਿਫਤ ਕਰਦੇ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਗੁਰ ਭਾਈ ਗੁਰ ਭਾਈਆਂ ਸੱਚਾ ਸਾਖ, ਜਿਹੜਾ ਇਹ ਸਾਖ ਹੈ ਇਹਨਾਂ ਦਾ ਸੱਚਾ ਵਾ, ਰਿਸ਼ਤਾ ਸੱਚਾ ਵਾ ਇਹਨਾਂ ਦਾ। ਕਿਉਂਕਿ ਇਹਨਾਂ ਦਾ ਗੁਰਸਿੱਖੀ ਦਾ ਰਿਸ਼ਤਾ ਹੈ, ਇਹ ਨਿਰਸਵਾਰਥ ਦਾ ਰਿਸ਼ਤਾ ਹੈ, ਇੱਥੇ ਸਵਾਰਥ ਕੋਈ ਨਹੀਂ। ਪਰ ਇਹ ਸਾਰੇ ਦਾ ਸਾਰਾ ਸੱਚਾ ਰਿਸ਼ਤਾ, ਸੱਚਾ ਪਿਆਰ ਇਹਨਾਂ ਨੂੰ ਮਿਲਿਆ ਕਿੱਥੋਂ ਹੈ? ਗੁਰ ਵਾਕ ਜੁਹਾਰੀ ਸਤਿਗੁਰੂ ਜੀ ਦੇ ਵਾਕਾਂ ਤੇ ਚੱਲਦੇ ਆ, ਸਤਿਗੁਰੂ ਦੇ ਬਚਨਾਂ ਤੇ ਚੱਲਦੇ ਆ। ਜੁਹਾਰੀ ਦਾ ਸਾਧ ਸੰਗਤ ਅੱਖਰੀ ਅਰਥ ਹੁੰਦਾ ਹੈ ਮੱਥਾ ਟੇਕਣਾ, ਨਮਸਕਾਰ ਕਰਨੀ, ਸਿਰ ਚੁਕਾਉਣਾ। ਗੁਰਵਾਕ ਗੁਰੂ ਦੇ ਬਚਨ ਨੂੰ ਮੰਨਦੇ ਆ ਤੇ ਸਤਿਗੁਰੂ ਦੇ ਅੱਗੇ ਹੀ ਇਹ ਸਾਰੇ ਸਿਰ ਚੁਕਾਉਂਦੇ ਆ। ਇਹਨਾਂ ਨੂੰ ਸਾਰੀ ਦੀ ਸਾਰੀ ਸ਼ਕਤੀ ਤੇ ਆਪਸੀ ਪਿਆਰ ਵੀ ਗੁਰੂ ਦੇ ਸ਼ਬਦਾਂ ਤੋਂ ਮਿਲਦਾ, ਗੁਰੂ ਦੇ ਵਾਕਾਂ ਤੋਂ ਮਿਲਦਾ। ਤੇ ਸਾਡੀਆਂ ਠੋਕਰਾਂ ਖਾਣ ਦਾ ਕਾਰਨ ਮਾਫ ਕਰਿਓ ਅੱਜ ਇਹ ਵੀ ਆ ਕਿ ਅਸੀਂ ਗੁਰਵਾਕਾਂ ਤੋਂ ਵੀ ਪਾਸੇ ਹੁੰਦੇ ਜਾਂਦੇ। ਗੁਰੂ ਦੇ ਬਚਨ, ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਮੰਨਣਾ। ਅੰਮ੍ਰਿਤ ਵੇਲੇ ਕਿੰਨੇ ਉੱਠਦੇ ਨੇ ਸਿੱਖ? ਅੱਜ ਕਿੰਨਿਆਂ ਘਰਾਂ ਵਿੱਚ ਨਿਤਨੇਮ ਹੁੰਦਾ, ਕਿੰਨਿਆਂ ਘਰਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ। ਕਿੰਨੇ ਸਿੱਖ ਨੇ ਜਿਹੜੇ ਸਿਰਫ ਧਰਮ ਦੀ ਕਿਰਤ ਕਰਦੇ ਆ ਔਰ ਉਹਨਾਂ ਦੀ ਕਿਰਤ ਦੇ ਵਿੱਚ ਇੱਕ ਟਕਾ ਵੀ ਨਿਹੱਕ ਕਮਾਈ ਕਿਸੇ ਦੀ ਰਤਨ ਚੋੜ ਕੇ ਨਾ ਲਿਆਂਦਾ ਹੋਵੇ ਤੇ ਵੰਡ ਕੇ ਛਕਦੇ ਹੋਈਏ। ਕਿੰਨਿਆਂ ਘਰਾਂ ਦੇ ਵਿੱਚ ਜਿਹੜੇ ਸਿੱਖ ਨੇ ਉਹ ਦਸਵੰਧ ਕੱਢਦੇ ਨੇ ਅੱਜ, ਮਾਇਆ ਦਾ ਵੀ ਦਸਵੰਧ, ਸਮੇਂ ਦਾ ਵੀ ਦਸਵੰਧ ਕੱਢਣਾ। ਰਹਿਤਨਾਮਿਆਂ 'ਚ ਜ਼ਿਕਰ ਆਇਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਮੈਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਵਾ ਇਹ ਬਚਨ ਕਿ ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਸ਼ ਨਾ ਵਸਾਏ। ਜਿਹੜਾ ਸਿੱਖ ਦਸਵੰਧ ਵੀ ਨਹੀਂ ਕੱਢਦਾ ਤੇ ਝੂਠ ਬੋਲਦਾ, ਬਾਜਾਂ ਵਾਲਾ ਦਾਤਾ ਕਹਿੰਦਾ ਭਾਈ ਨੰਦ ਲਾਲ ਮੈਨੂੰ ਉਹਦਾ ਕੋਈ ਵਿਸ਼ਵਾਸ ਨਹੀਂ। ਕਿੰਨੇ ਆਪਾਂ ਝੂਠ ਤੋਂ ਉੱਪਰ ਉੱਠ ਕੇ ਸੱਚ ਦੇ ਉੱਤੇ ਪਹਿਰਾ ਦਿੰਦੇ ਹਾਂ। ਕਿੰਨਿਆਂ ਕੋਲ ਧਰਮ ਦੀ ਕਿਰਤ ਹੈ, ਕਿੰਨਿਆਂ ਦੇ ਘਰਾਂ ਵਿੱਚ ਅੰਮ੍ਰਿਤ ਵੇਲਾ ਹੈ, ਕਿੰਨਿਆਂ ਦੇ ਘਰਾਂ ਵਿੱਚ ਨਿਤਨੇਮ ਹੈ, ਕਿੰਨੇ ਸਿੱਖਾਂ ਦੇ ਘਰਾਂ ਵਿੱਚ ਅੰਮ੍ਰਿਤ ਵੇਲੇ ਦਾ ਸਿਮਰਨ ਹੈ, ਕਿੰਨਿਆਂ ਘਰਾਂ ਦੇ ਵਿੱਚ ਸ਼ਰਾਬ, ਕਬਾਬ, ਮੀਟ, ਮਾਸ, ਨਸ਼ੇ ਨਹੀਂ ਵੜਦੇ, ਕਿੰਨਿਆਂ ਘਰਾਂ ਵਿੱਚ ਪਰਿਵਾਰ ਬਹਿ ਕੇ, ਪਰਿਵਾਰ ਦੇ ਜੀ ਸ਼ਾਮ ਨੂੰ ਆਪਸ ਵਿੱਚ ਮਿਲ ਬੈਠ ਰਹਿਰਾਜ ਸਾਹਿਬ ਦਾ ਪਾਠ ਕਰਦੇ, ਕਿੰਨਿਆਂ ਘਰਾਂ ਵਿੱਚ ਗੁਰ ਸ਼ਬਦ ਦਾ ਪ੍ਰਤਾਪ ਹੈ, ਕਿਤਨੇ ਸਿੱਖਾਂ ਦੇ ਘਰਾਂ ਵਿੱਚ ਗੁਰ ਸ਼ਬਦ ਦੀਆਂ ਗੂੰਜਾਂ ਪੈਂਦੀਆਂ ਨੇ, ਕਿੰਨੇ ਸਿੱਖਾਂ ਦੇ ਘਰ ਨੇ ਜਿਨ੍ਹਾਂ ਦੇ ਪਰਿਵਾਰ ਅੰਮ੍ਰਿਤਧਾਰੀ ਨੇ, ਰਹਿਤਾਂ ਵਿੱਚ ਪਰਪੱਕ ਨੇ, ਬਜਰਕ ਰਹਿਤਾਂ ਤੋਂ ਬਚੇ। ਇਹ ਹੈ ਗੁਰੂ ਦੀ ਸਿੱਖੀ। ਜੇ ਕਮਾਉਣੀ ਹੈ ਤਾਂ ਕੇਵਲ ਗੱਲਾਂ ਨਾਲ ਨਹੀਂ, ਮਾਫ ਕਰਨਾ, ਗੁਰਸਿੱਖੀ ਆਸ਼ੇ ਤੇ ਚੱਲਣਾ ਪਏਗਾ, ਗੁਰਸਿੱਖੀ ਕਮਾਉਣੀ ਪਏਗੀ। ਭਾਈ ਗੁਰਦਾਸ ਜੀ ਕਹਿੰਦੇ ਆਪਸੀ ਪਿਆਰ, ਆਪਸੀ ਸਾਂਝ ਤੇ ਸਰਬੱਤ ਦਾ ਭਲਾ, ਇਹ ਸਾਰੀ ਦੁਨੀਆਂ ਦਾ ਭਲਾ ਕਰਦੇ ਆ। ਮਾਫ ਕਰਨਾ, ਸਿੱਖ ਸਿੱਖ ਦਾ ਭਲਾ ਨਾ ਕਰ ਸਕੇ, ਸਿੱਖ ਸਿੱਖ ਦੇ ਜ਼ਿੰਦਗੀ 'ਚ ਕੰਮ ਨਾ ਆ ਸਕੇ, ਸਿੱਖ ਸਿੱਖ ਦੀ ਬਾਂਹ ਨਾ ਫੜੇ, ਦੂਸਰਾ ਲਤਾੜਿਆ ਹੋਇਆ ਹੋਵੇ, ਗਰੀਬ ਹੋਵੇ, ਅਨਾਥ ਯਤੀਮ ਹੋਵੇ, ਤੇ ਦੂਸਰਾ ਵੱਡਾ ਸਿੱਖ ਧਨ ਮਾਇਆ ਪਦਾਰਥ ਕਰਕੇ ਜਿਹੜਾ ਵੱਡਾ ਅਮੀਰ ਆ ਉਹ ਨਵਾਣੇ ਤੇ ਨਤਾਣੇ ਦੀ ਬਾਂਹ ਨਾ ਫੜੇ ਕਿਸੇ। ਸਿੱਖ ਨੇ ਤੇ ਸਰਬੱਤ ਦਾ ਭਲਾ ਕਰਨਾ, ਉਹਨੇ ਤੇ ਸਰਬੱਤ ਨੂੰ ਆਪਣੇ ਗਲ ਨਾਲ ਲਾਉਣਾ। ਇਸ ਲਈ ਗੁਰੂ ਸਵਾਰਿਓ, ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਇਹ ਜਿਹੜਾ ਗੁਰਸਿੱਖਾਂ ਦਾ ਆਪਸੀ ਪਿਆਰ ਤੇ ਸਾਂਝ ਵੀ ਹੈ, ਇਹਨਾਂ ਨੂੰ ਗੁਰੂ ਦੇ ਵਾਕਾਂ ਵਿੱਚੋਂ ਇਹ ਸਿੱਖਿਆ ਮਿਲੀ ਹੈ। ਇਹ ਗੁਰੂ ਵਾਕ ਨੂੰ ਸਤ ਕਰਕੇ ਮੰਨਦੇ ਨੇ, ਇਹ ਗੁਰੂ ਦੇ ਵਾਕਾਂ ਦੇ ਉੱਤੇ ਅਮਲ ਕਰਦੇ ਨੇ ਤੇ ਗੁਰੂ ਦੀ ਸਿੱਖੀ ਨੂੰ ਆਪਣੇ ਦਿਲ ਹਿਰਦੇ 'ਚ ਵਸਾਉਂਦੇ ਨੇ, ਕਮਾਉਂਦੇ ਨੇ, ਹੰਡਾਉਂਦੇ ਨੇ, ਫਿਰ ਪਰਮਾਤਮਾ ਨੂੰ ਪਾਉਂਦੇ ਨੇ। ਹੋਰ ਜੀਵਨ ਕੀ ਹੈ ਇਹਨਾਂ ਸਿੱਖਾਂ ਦਾ? ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਪਰ ਤਨ, ਪਰ ਧਨ, ਪਰ ਹਰੇ, ਪਰ ਨਿੰਦਾ, ਹਉਮੈ ਪਰਹਾਰੀ। ਚਾਰ ਚੀਜ਼ਾਂ ਦੱਸੀਆਂ ਭਾਈ ਗੁਰਦਾਸ ਜੀ, ਕਹਿੰਦੇ ਚਾਰੇ ਦੀਆਂ ਚਾਰੇ ਇਹਨਾਂ ਨੇ ਪਰੇ ਸੁੱਟ ਦਿੱਤੀਆਂ, ਤਿਆਗ ਦਿੱਤੀਆਂ ਇਹਨਾਂ ਨੇ। ਕਿਹੜੀਆਂ ਕਿਹੜੀਆਂ? ਪਰਾਇਆ ਤਨ, ਬੁਰੀ ਨੀਅਤ ਨਾਲ ਤੱਕਣਾ, ਇਹ ਨੀਅਤ ਹੀ ਕੱਢ ਦਿੱਤੀ ਅੰਦਰੋਂ ਇਹਨਾਂ। ਪਰਾਇਆ ਧਨ, ਬੁਰੀ ਨੀਅਤ ਨਾਲ ਤੱਕਣਾ, ਠੱਗ ਕੇ ਲਿਆਉਣਾ। ਪਰਾਈ ਨਿੰਦਿਆ ਅਤੇ ਹਉਮੈ, ਇਹ ਸਾਰੇ ਦਾ ਸਾਰਾ ਕੁਛ ਇਹਨਾਂ ਸਿੱਖਾਂ ਨੇ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ, ਤਿਆਗ ਦਿੱਤਾ। ਪਰਾਈ ਇਸਤਰੀ ਜਾਂ ਪਰਾਇਆ ਮਰਦ, ਉਹਨੂੰ ਇਹ ਬੁਰੀ ਨੀਅਤ ਨਾਲ ਨਹੀਂ ਤੱਕਦੇ। ਪਰਾਇਆ ਧਨ ਤਿਆਗ ਦਿੱਤਾ ਹੈ, ਲਿਆਉਂਦੇ ਹੀ ਨਹੀਂ ਆਪਣੇ ਘਰ, ਵਾੜਦੇ ਹੀ ਨਹੀਂ, ਹੇਰਾ ਫੇਰੀ ਕਰਦੇ ਹੀ ਨਹੀਂ ਕਿਸੇ ਨਾਲ। ਪਰਾਈ ਨਿੰਦਿਆ ਅਰ ਹਉਮੈ, ਇਹਨਾਂ ਨੇ ਤਿਆਗ ਦਿੱਤੀ ਹੈ, ਛੱਡ ਦਿੱਤੀ ਹੈ ਸਿੱਖਾਂ ਨੇ। ਇਹ ਸਾਰੇ ਦਾ ਸਾਰਾ ਕੁਛ ਕਿੱਥੋਂ ਮਿਲਿਆ ਇਹਨਾਂ ਨੂੰ? ਸਾਧ ਸੰਗਤ ਵਿੱਚੋਂ ਬਲਿਹਾਰੀ, ਸਾਧ ਸੰਗਤ ਵਿੱਚ ਆਣ ਕੇ, ਗੁਰੂ ਦੀ ਸੰਗਤ ਵਿੱਚ ਆਣ ਕੇ ਇਹਨਾਂ ਨੂੰ ਇਹ ਜੀਵਨ ਮਿਲਿਆ। ਭਾਈ ਗੁਰਦਾਸ ਜੀ ਕਹਿੰਦੇ ਇਸ ਲਈ ਮੈਂ ਸਾਧ ਸੰਗਤ ਤੋਂ ਬਲਿਹਾਰ ਜਾਂਦਾ। ਸਾਧ ਸੰਗਤ ਤੋਂ, ਗੁਰੂ ਕੀ ਸੰਗਤ ਤੋਂ ਸਦਕੇ ਜਾਂਦਾ ਹਾਂ। ਧੰਨ ਹਨ ਉਹ ਸਿੱਖ ਜਿਹੜੇ ਇਹਨਾਂ ਗੁਣਾਂ ਨੂੰ ਧਾਰਨ ਕਰਦੇ ਨੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲਦੇ ਹਨ, ਫਿਰ ਮੁਕਤੀ ਦਾ ਮਾਰਗ ਪ੍ਰਾਪਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਹਨ।